ताल के मूर्त है जाग आयो लोक सुनयो परलोक सुनयो विद लोक सुनयो सब दर्शन पायो संगत पार उतारन को गुरु नानक साहिब पंथ चलायो वाहे गुरु श्री गुरु नानक साहिब धार के मूरत है जग आयो आद करो गुरुदेव का बंदन वाहे गुरु मुख माहि विचारी दोए कर जोर करो चरण पर जाऊं सदा गुरु को बलिहारी काम समय उपमा गुरु की गुरु मूरत ध्यान हृदय में धारी वाहिगुरु श्री गुरु नानक साहिब सेवक सरण गही दरबारी रंडौत बंदन अनुपवार सर्व कला समर्थ डोलन ते राख प्रभु नानक दे कर हाथ ज्ञान अंजन गुरदिया अज्ञान अंधेर बनास हर कृपा ते संत भेटिया नानक मन प्रगास उपचरै शास्त्र घाट पिंग गिरन चढ़ जाए अंध लखै भद्रो सुने जो काल कृपा कराए गुरु नानक पुरशोत्तम परंपरा वरनाथ जोल चरण मम वंदना थल कर धर परमाथ गुरु नानक सुख सिंध को हाथ जोर प्रणाम जिस करना ते बड़े अभी पाव है गत विश्राम
वाहिगुरु जी गौड़ी कबीर जी ते पदे कंचन स्यों पाया नहीं तोल मन दे राम लिया है मोल कंचन स्यों पाया नहीं तोल मन दे राम लिया है मोल अब मोहे राम अपना कर जन्या सहज सुभाए मेरा मन मान्या रहाओ ब्रह्मा काथ काथ अंत न पाया राम भगत बैठे घर आया कहो कबीर चंचल मत त्यागी केवल राम भगत निज भागी कंचन स्यों पाई नहीं तोल
वाहिगुरु जी का खालसा वाहिगुरु जी की फतेह परम पवित्र सतगुरु गरीब निवाज धन धन साहिब श्री गुरु नानक देव जी महाराज जी दे साजे नवाजे गुरु रूप साध संगत जीओ आप बड़े भागा वाले हो जिन्हों धन धन साहिब श्री गुरु नानक देव जी महाराज जी के पावन पवित्र स्थान गुरद्वारा श्री बेर साहब जी विखे हाजरी भरन का दर्शन दीदार करन दा गुरु की संगत विच सुहाए मन होके अमृत वेले दी चल रही मर्यादा दे अनुसार पंज बाणियां दा नितनेम और श्री आसाई दी वार दा कीर्तन हर जस सुनने दा सुभाग प्राप्त होया है। गुरु की बख्शिश नाल ही अमृत वेले उठन दा उद्यम मिलता है। फिर इशनान करना उपरांत बाणी का नितनेम सिमरन अभ्यास फिर गुरु की संगत विच आके नतमस्तक होना श्रद्धा भक्ति दे नाल संगत दे विच सज के अमृत रूप बाणी का नितनेम कीर्तन और कथा विचार सरवण करनी ये भागा दे नाल ही सारी क्रिया जड़ी हुंदी है। और गुरु महाराज कृपा करते हैं फिर जाके संगत विच बैठने का सुभाग मिलता है। नहीं कलयुग का प्रभाव ऐसा है कि मन हर वेले और भैड़िया दुष्ट विरतियां के मगर लग के कई तरह के ऐसे अशुभ कर्म करता है जिदे नाल ये अपना लोक परलोक बगाड़ लेंदा है। और जदों गुरु महाराज की बख्शिश होंदी है फिर ये सुभागा समा प्राप्त होंदा है। इसे वास्ते बेनती की है महाराज ने उत्तम मत हृदय तो आओ ये श्रेष्ठ मत मेरे हृदय विच निवास कर। क्यों जदों कुमत्ती आ जाती है फिर विचार भी बड़े खोटे भैड़े उन्हों विचारां दे मगर लग के फिर कई तरह दीआं करीतियां भी करदा है। उहदा फल फिर दुख हुंदा है। ਇਹ ਖਾਸ ਮਹਾਰਾਜ ਦੀ ਮਿਹਰ ਹੋਵੇ ਇਹ ਸ੍ਰੇਸ਼ਟ ਬੁੱਧੀ ਮਿਲਦੀ ਹੈ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਮਿਲਦੀ ਹੈ। ਇਸ ਕਰਕੇ ਜਿਹੜਾ ਸਤਸੰਗਤ ਦੀ ਮਹਿਮਾ ਜਿਹੜੀ ਅਲੌਕਿਕ ਹੈ ਸੱਠ ਸੁਧਰੇ ਸਤਸੰਗਤ ਪਾਈ ਪਾਰਸ ਪਰਸ ਕੁਤਾਤ ਸੁਹਾਈ। ਸਾਠ ਮੂਰਖ ਵੀ ਹੈ ਸਤਸੰਗਤ ਨੂੰ ਪਾ ਕੇ ਉਸਦੇ ਜੀਵਨ ਦਾ ਵੀ ਸੁਧਾਰ ਹੋ ਜਾਂਦਾ ਹੈ। ਪਾਰਸ ਪਰਸ ਪਤਾਤ ਸੁਹਾਈ ਪਾਰਸ ਦੇ ਨਾਲ ਛੋਹ ਕੇ ਜਿਹੜੀ ਧਾਤ ਨੂੰ ਆਪਾਂ ਖੋਟੀ ਧਾਤ ਕਹਿੰਦੇ ਸੀ ਉਹ ਵੀ ਸੋਨਾ ਬਣ ਜਾਂਦੀ ਹੈ। ਇਸ ਵਾਸਤੇ ਸਤਸੰਗਤ ਦੀ ਮਹਿਮਾ ਜਿਹੜੀ ਹੈ ਇਹ ਹਰ ਯੁੱਗ ਵਿੱਚ ਪ੍ਰਧਾਨ ਰਹੀ ਹੈ। ਕੋਈ ਸੰਗਤ ਦਾ ਜਿਹੜਾ ਫਲ ਹੈ ਵੱਡੇ ਵੱਡੇ ਜਿਹੜੇ ਪੁਰਸ਼ ਸੀ ਜਾਂ ਬੜੇ ਬੜੇ ਵਿਦਵਾਨ ਵੀ ਸੀਗੇ ਉਸ ਅੰਗਾਂ ਦੇ ਪ੍ਰਭਾਵ ਥੱਲੇ ਆ ਕੇ ਉਹਨਾਂ ਦੀ ਵੀ ਬੜੀ ਦੁਰਗਤੀ ਹੋਈ ਹੈ। ਅਤੇ ਜਿਹੜਾ ਸਤਸੰਗਤ ਦੇ ਸਾਏ ਥੱਲੇ ਆ ਗਿਆ ਉਹ ਦੁਸ਼ਟ ਪੁਰਸ਼ ਵੀ ਉੱਤਮ ਗਤੀ ਪਾਵੇ। ਇਸ ਵਾਸਤੇ ਗੁਰੂ ਸਾਹਿਬ ਨੇ ਕਲਯੁਗ ਦੇ ਅੰਦਰ ਜੀਵਾਂ ਦੀ ਬੁੱਧੀ ਮਲਣ ਹੋਣ ਦੇ ਕਾਰਨ ਇਹਨਾਂ ਦਾ ਵੀ ਭਲਾ ਕਰਨ ਵਾਸਤੇ ਸਤਸੰਗਤ ਦਾ ਜਿਹੜਾ ਸਮਾਂ ਇਹ ਪੱਕੇ ਤੌਰ 'ਤੇ ਨਿਸ਼ਚਿਤ ਕੀਤਾ ਹੈ। ਜਿਤਨੇ ਵੀ ਇਤਿਹਾਸਕ ਸਥਾਨ ਹਨ ਜਾਂ ਮਹਾਂਪੁਰਖਾਂ ਦੇ ਸਥਾਨ ਹੈ ਉੱਥੇ ਮਰਿਆਦਾ ਚੱਲਦੀ ਹੈ। ਸੋ ਇਸ ਕਰਕੇ ਕਬੀਰ ਸਾਹਿਬ ਨੇ ਤਾਂ ਆਪਣੇ ਬਾਣੀ ਵਿੱਚ ਦੱਸਿਆ ਹੀ ਹੈ ਕਿ ਜਿਸ ਤਰ੍ਹਾਂ ਇੱਕ ਨਦੀ ਗੰਗਾ ਵਿੱਚ ਮਿਲੀ ਉਹ ਗੰਗਾ ਦਾ ਰੂਪ ਧਾਰਨ ਕਰ ਗਈ, ਫਾਰਸ ਨੂੰ ਤਾਂਬਾ ਮਿਲਿਆ ਉਹ ਸੋਨਾ ਬਣ ਗਿਆ, ਬਾਵਨ ਚੰਦਨ ਦੇ ਨਾਲ ਦੂਸਰੇ ਵਰਖਸ਼ਾਂ ਦਾ ਮਿਲਾਪ ਹੋਇਆ ਉਹ ਚੰਦਨ ਰੂਪ ਹੋ ਗਿਆ। ਇਸ ਤਰ੍ਹਾਂ ਸੰਗਤਾਂ ਦੀ ਸੰਗਤ ਕਰਕੇ ਕਬੀਰ ਸਾਹਿਬ ਕਹਿੰਦੇ ਮੈਨੂੰ ਇਹ ਪਵਿੱਤਰ ਜਿਹੜੀ ਪਦਵੀ ਹੈ ਉਹ ਮਿਲੀ ਹੈ। ਅੱਜ ਦਾ ਜੋ ਸ਼ਬਦ ਆ ਇਸ ਦੀ ਅਥਾਨਕਾ ਜਾਂ ਭੂਮਿਕਾ ਉਹ ਇਸ ਪ੍ਰਕਾਰ ਸੰਪਰਦਾ ਵਾਲੇ ਲਾਉਂਦੇ ਹੈ, ਕੋਈ ਰਾਜਾ ਉਸਨੇ ਵੀ ਕਬੀਰ ਸਾਹਿਬ ਦੀ ਮਹਿਮਾ ਨੂੰ ਸੁਣਿਆ, ਕਬੀਰ ਸਾਹਿਬ ਜੀ ਦੇ ਚਰਨਾਂ 'ਚ ਨਾਮ ਦੀ ਯਾਚਨਾ ਵਾਸਤੇ ਬੇਨਤੀ ਕੀਤੀ। ਰਾਜੇ ਮਹਾਰਾਜਿਆਂ ਦੇ ਕੋਲ ਮਾਇਆ ਪਦਾਰਥਾਂ ਦੀ ਕੋਈ ਕਮੀ ਨਹੀਂ ਹੁੰਦੀ ਕਿ ਮਹਾਰਾਜ ਆ ਕੁਝ ਸੋਨਾ ਆਪ ਜੀ ਦੀ ਸੇਵਾ ਵਿੱਚ ਭੇਟ ਕਰ ਰਿਹਾ ਅਤੇ ਕਿਰਪਾ ਕਰਕੇ ਮੈਨੂੰ ਪਵਿੱਤਰ ਨਾਮ ਰੂਪੀ ਜਿਹੜੀ ਵਸਤੂ ਹੈ ਇਹ ਬਖਸ਼ਿਸ਼ ਕਰ ਦਿਓ। ਸੰਸਾਰ ਦੇ ਉੱਤੇ ਇਸ ਤਰ੍ਹਾਂ ਹੀ ਹੈ, ਕੋਈ ਵਸਤੂ ਦੇ ਦਿਓ ਤਾਂ ਕੋਈ ਵਸਤੂ ਪ੍ਰਾਪਤ ਕਰ ਲਓ। ਉਹਦਾ ਇਹ ਖਿਆਲ ਸੀ ਕਿ ਕਬੀਰ ਸਾਹਿਬ ਸੋਨਾ ਲੈਣਗੇ ਅਤੇ ਮੈਨੂੰ ਇਹ ਨਾਮ ਰੂਪੀ ਵਸਤੂ ਦੇ ਦੇਣਗੇ, ਪਰ ਜਿਹੜੇ ਅਜਿਹੇ ਮਹਾਂਪੁਰਖ ਹੈ ਉਹ ਮਾਇਆ ਪਦਾਰਥਾਂ ਦੇ ਨਾਲ ਨਹੀਂ ਪਰ ਉਹਨਾਂ ਨੇ ਸੰਤੋਖ ਰੂਪੀ ਜਿਹੜਾ ਧਨ ਪ੍ਰਾਪਤ ਕਰ ਲਿਆ ਹੁੰਦਾ ਹੈ, ਕਿਉਂਕਿ ਇੱਛਾ ਸਾਰੀਆਂ ਮੁੱਕ ਗਈਆਂ, ਬਿਲਕੁਲ ਨਿਸ਼ਕਾਮ ਹੋ ਗਏ, ਕਾਮਨਾ ਤੁਰਤ ਕਹਿਣ ਲੱਗੇ ਭਾਈ ਸਾਨੂੰ ਸੋਨੇ ਦੀ ਲੋੜ ਨਹੀਂ, ਹੋਰ ਪਦਾਰਥ ਦੀ ਲੋੜ ਨਹੀਂ। ਰਾਜਾ ਕਹਿਣ ਲੱਗਾ ਕਿ ਮਹਾਰਾਜ ਮੈਂ ਇਹ ਨਾਮ ਰੂਪੀ ਵਸਤੂ ਚਾਹੁੰਦਾ। ਕਬੀਰ ਸਾਹਿਬ ਕਹਿਣ ਲੱਗੇ ਤੇਰਾ ਖਿਆਲ ਹੋਏਗਾ ਕਿ ਸੋਨੇ ਦੇ ਬਦਲੇ ਨਾਮ ਮਿਲ ਜਾਏਗਾ, ਇਹ ਵਸਤੂ ਸੋਨੇ ਪਦਾਰਥਾਂ ਨੂੰ ਮਿਲਣ ਵਾਲੀ ਨਹੀਂ, ਇਹ ਤਾਂ ਜਦੋਂ ਆਪਾਂ ਭਾਵ ਗਵਾਈਏ, ਹੰਕਾਰ ਦਾ ਤਿਆਗ ਕਰੀਏ, ਨਿਮਰਤਾ ਗਰੀਬੀ ਨੂੰ ਧਾਰੀਏ, ਇਹ ਫਿਰ ਨਾਮ ਰੂਪੀ ਵਸਤੂ ਮਿਲਦੀ ਹੈ। ਕਿਉਂਕਿ ਹੰਕਾਰੀ ਦੇ ਹਿਰਦੇ 'ਚ ਨਾਮ ਦਾ ਨਿਵਾਸ ਨਹੀਂ ਹੁੰਦਾ। ਇਹ ਐਸਾ ਪਵਿੱਤਰ ਪਦਾਰਥ ਹੈ ਜਿਸ ਪ੍ਰਕਾਰ ਸ਼ੇਰਨੀ ਦਾ ਜੋ ਦੁੱਧ ਹੈ ਉਹ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਹੈ, ਤੇ ਦੂਸਰੇ ਵਿੱਚੋਂ ਉਹ ਨਿਕਲ ਜਾਂਦਾ। ਪਾਰਾਦਿਕ ਧਾਤੂਆਂ ਵੀ ਕਈ ਐਸੀਆਂ, ਸੋ ਇਸ ਵਾਸਤੇ ਇਹ ਸੋਨੇ ਦੁਆਰਾ ਜਾਂ ਸੋਨੇ ਦੇ ਵੱਡੇ ਨਾਮ ਨਹੀਂ ਮਿਲੇਗਾ। ਉਹਨੂੰ ਉਪਦੇਸ਼ ਦਿੰਦੇ ਹੋਏ ਕਿਰਪਾਲਤਾ ਕਰਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਜੀ, ਗੌੜੀ ਕਬੀਰ ਜੀ ਤੇ ਪਦੇ।
ਗੌੜੀ ਆ ਗਿਆ ਕਬੀਰ ਸਾਹਿਬ ਜੀ ਦੇ ਮੁਖਾਰਵਿੰਦ ਦਾ ਸ਼ਬਦ ਹੈ, ਤੇ ਪਦੇ ਤਿੰਨਾਂ ਤਿੰਨਾਂ ਪਦਾਂ ਵਾਲੇ ਵਿੱਚ ਇਹ ਸ਼ਬਦ ਹੋਣਗੇ। ਤੇ ਕਿਰਪਾ ਕਰਦੇ ਹਨ,
ਕੰਚਨ ਸਿਉ ਪਾਈਆ ਨਹੀਂ ਤੋਲ।
ਉਹਦਾ ਖਿਆਲ ਸੀ ਸੋਨੇ ਦੇ ਤੱਕੜੀ ਵੱਟੇ ਵਿੱਚ ਰੱਖ ਕੇ ਤੇ ਸ਼ਾਇਦ ਪੇ ਨਾਮ ਵੀ ਕੋਈ ਦੁਨਿਆਵੀ ਪਦਾਰਥ ਵਰਗਾ ਹੋਏਗਾ, ਇਹ ਤੱਕੜੀ 'ਚ ਤੋਲ ਕੇ ਉਹਦੇ ਮੁਤਾਬਕ ਇਹ ਮਿਲ ਜਾਏਗਾ। ਅਤੇ ਜਿੰਨਾ ਕਹਿਣਗੇ ਸੋਨਾ ਬਰਾਬਰ ਤੋਲ ਕੇ ਦੇ ਦਿਆਂਗੇ, ਅਤੇ ਫਿਰ ਇਹ ਨਾਮ ਰੂਪੀ ਸੌਦਾ ਲੈ ਆਵਾਂਗੇ। ਅਤੇ ਕਬੀਰ ਸਾਹਿਬ ਕਹਿਣ ਲੱਗੇ, ਰਾਜਨ ਤੁਸੀਂ ਬੜੀ ਭੁੱਲ ਵਿੱਚ ਹੋ, ਕਾਂਚਨ ਸਿਉਂ ਪਾਈਆ ਨਹੀਂ ਤੋਲ। ਕਾਂਚਨ ਨਾਮ ਸੋਨੇ ਦਾ, ਸੋਨੇ ਦੇ ਬਰਾਬਰ ਤੋਲ ਕੇ ਤਰਾਜੂ ਵਿੱਚ ਇਹ ਨਾਮ ਰੂਪੀ ਪਦਾਰਥ ਪਾਇਆ ਨਹੀਂ ਜਾਂਦਾ। ਇਹ ਤਾਂ ਬੜੀ ਅਮੋਲਕ ਵਸਤੂ, ਐਸਾ ਵੀ ਲੇਖ ਆਇਆ ਕਿ ਨਾਰਦ ਨੇ ਗੋਪੀਆਂ ਨੂੰ ਕਿਹਾ ਕਿ ਤੁਸੀਂ ਤੁਲਾਦਾਨ ਕਰੋ। ਤੁਲਾਦਾਨ ਦੇ ਵਿੱਚ ਕ੍ਰਿਸ਼ਨ ਜੀ ਨੂੰ ਲੈ ਲਿਆ, ਹੁਣ ਉਹ ਵੇਖਣ। ਫਿਰ ਉਹਨੂੰ ਬੇਨਤੀ ਕੀਤੀ ਕ੍ਰਿਸ਼ਨ ਜੀ ਨੂੰ ਵੀ ਕਿਵੇਂ ਹੋਵੇ ਤੁਸੀਂ ਵੀ ਰਹਿ ਜਾਓ, ਅਤੇ ਨਾਰਦ ਵੀ ਨਾਰਾਜ਼ ਹੋ ਕੇ ਕੋਈ ਸ਼ਰਾਬ ਵਗੈਰਾ ਨਾ ਦੇਵੇ। ਉਹ ਕਹਿਣ ਲੱਗੇ ਉੱਚੇ ਉੱਪਰ ਉੱਚਾ ਨਾਓ, ਜਿਹੜਾ ਪਰਮੇਸ਼ਰ ਦਾ ਨਾਮ, ਇਹਦੀ ਬਰਕਤ ਬੜੀ ਮਹਾਨ ਹੈ। ਇਸ ਵਿੱਚ ਇੱਕ ਪਾਸੇ ਤੱਕੜ ਦੇ ਵਿੱਚ ਉਹਦਾ ਨਾਮ ਲਿਖ ਕੇ ਰੱਖਿਆ ਜਾਏ, ਅਤੇ ਇੱਕ ਪਾਸੇ ਅਸੀਂ ਬੈਠਾਂਗੇ। ਕਹਿ ਦਿਓ ਵੀ ਜੇ ਕ੍ਰਿਸ਼ਨ ਦੇ ਬਰਾਬਰ ਤੁਹਾਨੂੰ ਕੋਈ ਚੀਜ਼ ਦਿੱਤੀ ਜਾਏ, ਉਹਨਾਂ ਦਾ ਖਿਆਲ ਸੀ ਵੀ ਇਹਦੇ ਬਰਾਬਰ ਤੋਂ ਕੋਈ ਵਸਤੂ ਹੈ ਨਹੀਂ। ਜਦੋਂ ਅਜਿਹਾ ਕੀਤਾ ਗਿਆ ਉਹਦਾ ਮਹਾਰਾਜ ਨੇ ਆਪੇ ਲੀਲਾ ਵਰਤਾਉਣੀ ਹੁੰਦੀ ਹੈ, ਮਹਾਂਪੁਰਖਾਂ ਨੇ ਉੱਥੇ ਦਰਸਾਇਆ ਕਿ ਨਾਮ ਦਾ ਪਲੜਾ ਭਾਰੀ ਹੈ, ਕਿਉਂਕਿ ਸਰੀਰ ਅੱਜ ਹੈ ਕੱਲ ਨਹੀਂ। ਇਹ ਨਾਮ ਜੋ ਸ਼ਬਦ ਹੈ ਇਹ ਸਦਾ ਰਹਿਣ ਵਾਲਾ ਹੈ, ਇਸ ਕਰਕੇ ਇਹਦੀ ਮਹਾਨਤਾ ਨੂੰ ਵੱਡਾ ਦਿਖਾਇਆ ਗਿਆ। वो इसलिए कह रहे हैं कांचन स्यों पाईया नहीं तो, कांचन नाम सोने का इदे बराबर तकड़ज रख के ये नाम रूपी सौदा कोई मूलियां गाजर से है नहीं, जड़ा तकड़ी च तोलिया जाएगा जां कोई होर पदार्थ नहीं। ये नाम रूपी जो सौदा है ये कांचन सोने ना सोने दियां मोहरां जां माया पदार्थां दे बराबर तोल के राजन नहीं दिता जांदा है।
मन दे राम लिया है मूल,
राजा भी शरदावान भी सी कहन लगा महाराज फिर मैं तो बड़ी भावना दे नाल आया सी, फिर इनाम किवें मिलेगा? कहन लगे मन दे राम लिया है मोल, जिन्होंने अपना मन दे दिता ना, तीन चीजा होंदियां तन मन तन, तन सेवा वास्ते है ते मन बुद्धि चंगे विचार ग्रहण करन लई है, ते रसना नाम जपन वास्ते। ये कहंदे जिहड़ा मानिया ये फिर गुरु नूं अर्पणा पैंदा है, जदों मन देता मन दा देना की है, मन दे सारे संकल्प कल्प दे देने त्याग देने गुरु दे अगे, अपने इस कल्पां विकल्पां दे घोड़े नहीं दड़ाने, अपने फुरने सारे त्यागने, उन्हां दे हुक्म विच भेद हो के वरतना, जो हुक्म कहन सत करके मनना उहदे ते अमल करना, ये मन दा देना है। मन दे राम, ये मन जड़ा रमे हुए राम परमेश्वर नूं अर्पण कर देना, भाव सारे संकल्प त्याग के अफुर हो के गुरु दे हुकम विच चलना। मन दे राम लिया है मोल, फिर जड़ा नरमोलक नाम है, जदों गुरु नूं मन दे दईए फिर नाम रूपी सौदा मिलदा। इस तरह के बहुत सारे पुराने इतिहास विच भी प्रसंग है कि राजे जनक ने कहा सी ना, कोई ऐसा महात्मा है जो जदों मैं घोड़े दी रकाब विच चरण रखा ते मैनू ब्रह्म ज्ञान दे दे। बड़े बड़े विद्वान बड़े सियाने पुरश, लेकिन ये भावना किसी द्वारा भी पूरी ना हुई। अखीर अष्टावक्र जी आ गए, छोटी आरवला दे सी शरीर विच अठ बल पैंदे सी, जदों ये माता दे उदर विच सी इहदे जिहड़े पिता बड़े विद्वान सी उन्होंने कहने प्रश्न पूछिया उन्होंने उत्तर दिता कि माता दे उदर विच बोले कि पिता जी ये उत्तर जरा तुम्हें दिता सही नहीं, आरजी तसली जा करा दिती है लेकिन सही उत्तर नहीं दिता गया। उन्होंने बड़ा जोश आया, कहन लगे हाले तो तू जन्मिया नहीं, हुणे मैनू टोकन लग गया, जन्म तो बाद की करेगा, जा तेरे सिर नूं अठ बाल पै जाण। वो कहंदे वी शरीर नूं तां बाल पा देंगा, आत्मा नूं थोड़ी पाएगा, आत्मा तद्वंदावा तो रहत है, ब्रह्म सर्प तो मुक्त है, जमण वन तो रहत है, हरक शोभ तो रहत है, भुख व्यास तो रहत है, न जाए ते मिरे ते वा कदाचन, नायं भूत्वा भवता मन भूजा, अजो नित्था शाश्वतो न हनुमन्ते हनुमान शरीरे, ये न जमदी या न मरदी है, हरक शोक भुख प्यास मान अपमान सारे द्वंद तो रहत है, एक रस रहन वाली शक्ति सत्चित आनंद स्वरूप है। ऐसा ज्ञानी पुरुष ये उस वेले बालावस्था विच सी, कोहोड़ ऋषि का पुत्र, तो जड़ा आसन लाया हुआ सी, संघासन सजाया सी, ये जिसने मैनू ज्ञान देना ये उत्ते सुभायमान हो गए। बाकी तो पूरे उतरे न, ये ताकत बैठ गए। राजे नूं दस्या गया, 5 साल का बालक आया, वो कहिंदा कि मैं राजे जनक नूं ब्रह्म ज्ञान देवांगा। वो न्याणियां दे नासां विच सींड सुंड वगदा हुंदा, वो सींड वग रहा सी, वो सारी सभा हस पई ब्राह्मणा दी विद्वाना जी, कि यह ज्ञान देगा, शरीर में 8 बाल है, नसा तो सींड वग रहा है, इनू हाले अपने आप की सोझ ही नहीं, किरिया का कोई विचार नहीं, आके राज संघासन से बैठ गया। उस वेले बोल पै, मैं तो समझा सी सभा ब्राह्मणा की होएगी, ये सारी चमियारा की सभा है। चमियार होंदा जिहड़ा चम की परख करे, ब्राह्मण होंदा ब्रह्म बिंदे ते ब्राह्मण, जिहड़े ब्रह्म नूं जानण वाले होण उह ब्राह्मण। कहण लगा ये नासां विच ते सींड बगदा इहदा द्वार है, ते तुसीं रुमालां नाल लपेट के जेबां च पाई फिरदे हां, आम बंदे रुमाल जहा ले फिरदे ना, पूंज पांज के ले फिरदे, कई दे जे शकीनी जी समझदे, वह बड़े शर्मिंदे हुए, तो ना उपर ही ना कर। जद महाराजा नू पता लग गया, महाराजा जनक आ गए कि ऋषि जी महाराज सियाने सी, आप कृपा करोगे? कहन लगे हाँ कृपा करांगे, आप दसो किस कार्य वास्ते सानू बुलाया? कहंदे जी ना कर्म उपासना कीती है, आत्मा साक्षात नहीं हो रही, स्वरूप की लखता नहीं हो रही। बड़े ऋषि मुनि ब्राह्मण विद्वान संगत कीती, ये मेरा प्रश्न है, जे तुहाडे भी समर्था ये मेरे प्रमाणगत परमेगत बपर जे संसे भी निवृत्त करो, मल वक्षेप अवरण ये भी दूर करो, ते आत्मा साक्षात प्रगट करके दिखा दियो। उसनू मैं अपना गुरु मनांगा, ते मेरी शर्त यह है जो घोड़े के रकाब विच पैर रखा उदों मैनू वो बाग कह के तत्वमसी आदिक ब्रह्म ज्ञान दे दें, महावाग कह के कहने लगे ठीक है ऐसा ही हो जाएगा, सारे हराम। ये बालक ने डींग बड़ी मारी है, बड़ी तगड़ी पलांग फुटी है, ये किमें करेगा? ये संशय पर जो बुद्धि किमें होएगा? पर जरा ज्ञानवान है उदे अंदर तो यह होंगे ही नहीं, उन्होंने सुरूप की लागता होंगी। वो साध संगत कह लगे हो जाएगा, वो सारे हैरान पे इन्नी छेती किमें? कोई कहता इन्ने साल धूं चारो, इन्ने साल पट चोको, जल धारा करो, हठ योग की प्रक्रिया करो, तीर्थ स्नान करो, जप तप करो, आ साधन करो, वो साधन करो, कमाल की गल है। इसने बचन तो कर दिता, कल हासो इनी ना हो, बड़ी शर्मिंदगी उठानी पाएगी। वो तो सारे लज्जत होए बैठे सी, इसने इन्ना दम मारिया। कह लगे अवश घोड़े की रकाब च पैर रख दे, ब्रह्म ज्ञान करा देंगे। पर दसो राजन, जी तो ज्ञान लिया जाए उसनू की मनिया जाता? राजा भी पढ़िया लिखिया सियाना सी, वोटां वाला तो कम नहीं ना, ये तो तप वाले लोग होंगे। वोटां तो कई बार महामूर्ख भी चुने जाते। वो साध संगत जी कहन लगा महाराज हुक्म करो। कहते जिन्हों गुरु बनाई है ना उन्होंने फिर कोई भेटा भी देनी पैंदी है, यूं गली बाती का गल नहीं ना बननी। कहते भेटा दसो। कहते तन मन धन तिना चीजों की भेट होंगी है। कहिंदा जे तां गल ठीक है। कहिंदे चलो फिर असीं ज़्यादा नहीं करदे लालच, एक चीज़ भेटा दे दिओ। कहिंदा जी वे घर जा के रै वगैरह करिया ना, सलाह करिया रिहा वै महलां विच परिवार इकट्ठा कर लिया भी गुरु तां मिल गया, बड़ी तकड़ी डींग मारी है, घोड़े के रकाब च पैर रख दें, ब्रह्म ज्ञान कर देंगे। उन्हें कहा भी तीन चीज़ों की भेटा चाहिए है, तीन नहीं भी तो एक चीज़ की भेट दे दो, दसो फिर सलाह करना है कि संतां की भेटा केड़ी वस्तु चढ़ाई है। वो कहते राजन तुहाड़े धन की भी लोड़ है, तुसी चल गए तो फिर असं कहदे जोगे हाँ, तो धन की भी लोड़ है, धन तो बिना तो कोई कारोबार चलता ही नहीं। आ मन वाधू जै संतां नूं दिओ। आ गया महाराजा जनक, कहिंदे सुना भाई करे सलाह वगैरह? कहिंदे हाँ जी। कहिंदे कीड़ी भेटा देंगा? फिर मन लै लो। कहिंदे मन दे दिता? आखे हाँ जी। चुली छटते चुली छटती, भाव अरदास कर दिती। कहिंदा जी हुण घोड़े की रकाब च पैर रखा। कहिंदे ओ किवें रख सकदा? मन तां तूं मैनू दे दिता। गज के बोलो
सतनाम श्री
वाहिगुरु। मन विच है सतगुर कै पास, तिस सेवक है कारज रास। सेवा करत हुए निकामी, इसका होत प्राप्त सुन। हूँ असी मन तो अपना बनाई फिरते हैं तो बख्शिशा भालते, जिन्ना चर मन की होंद नहीं मिटाते उन्ना चर कोई लभन लभा नहीं, भावें सारी उम्र की कई जन्म ही टकर मारी चले। मन दे विच माण की इच्छा, खाण पहनण भोगण की इच्छा, सैल सपटियां की इच्छा, ਜਲ ਜਲਾਓ ਠਾਠੇ ਬਾਗਿਆਂ ਦੀ ਇੱਛਾ। ਮਨ ਤਾਂ ਬਹੁਤ ਇੱਛਾ ਲਈ ਬੈਠਾ ਕਿ ਸੁਪਨੇ 'ਚ ਵੀ ਨਹੀਂ ਟਿਕਦਾ ਇਹ ਮਨ ਉੱਡਣ ਪਖੇਰੂ ਬਨਕਾ, ਜਿਵੇਂ ਬਣਦੇ ਪੰਛੀ ਪਖੇਰੂ ਉੱਡਦੇ ਫਿਰਦੇ ਨਾ, ਇਹ ਹੁਣ ਟਿਕਦਾ ਹੀ ਨਹੀਂ। ਇਹ ਭਾਲਦੇ ਬ੍ਰਹਮ ਗਿਆਨ। ਸੋ ਇਸ ਵਾਸਤੇ ਰਾਜੇ ਜਨਕ ਨੂੰ ਫਿਰ ਗਿਆਨ ਹੋ ਗਿਆ। ਸੋ ਕਬੀਰ ਸਾਹਿਬ ਉਸ ਰਾਜੇ ਨੂੰ ਉਪਦੇਸ਼ ਦੇ ਰਹੇ ਹਨ ਕਿ ਰਾਜਨ, ਤੁਹਾਡਾ ਖਿਆਲ ਹੈ ਕਿ ਮਾਇਆ ਪਦਾਰਥਾਂ ਦੇ ਨਾਲ ਸਾਧੂ ਸੰਤਾਂ ਦੇ ਪ੍ਰਭਾਵ ਪਾ ਕੇ ਅਤੇ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਾਂਗੇ, ਇਹ ਬਹੁਤ ਵੱਡੀ ਭੁੱਲ ਹੈ। ਕੰਚਨ ਸਿਉਂ ਪਾਈਐ ਨਹੀਂ ਤੋਲ, ਸੋਨਿਆ ਉਹਦੇ ਬਰਾਬਰ ਤੋਲ ਕੇ ਇਹ ਨਾਮ ਰੂਪੀ ਅਮੋਲਕ ਪਦਾਰਥ ਨਹੀਂ ਮਿਲੇਗਾ। ਇਹ ਤਾਂ ਕਈ ਵੀਰੇ ਸਾਡੇ ਭਾਈ ਜੀ ਅਰਦਾਸ ਕਰ ਦਿੰਦੇ ਨੇ, ਥੋੜ੍ਹੀ ਜਿਹੀ ਕੋਈ ਮਾਇਆ ਦੇ ਦੇਵੇ ਇਹਨਾਂ ਨੂੰ, ਉਹ ਮਿਲ ਜਾਏ ਆਹ ਮਿਲ ਜਾਏ, ਇਸ ਤਰ੍ਹਾਂ ਥੋੜ੍ਹੀ ਮਿਲਣ ਵਾਲੀ ਚੀਜ਼। ਇਹ ਸੋਨੇ ਬਰਾਬਰ ਜਾਂ ਹੋਰ ਪਦਾਰਥਾਂ ਬਰਾਬਰ ਤੋਲ ਕੇ ਨਹੀਂ ਮਿਲਦਾ। ਕਿਵੇਂ ਮਿਲਦਾ ਹੈ? ਮਨ ਦੇ ਆਰਾਮ ਲਿਆ ਹੈ ਮੋਲ, ਇਹਨਾਂ ਨੇ ਆਪਣਾ ਮਨ ਦੇ ਦਿੱਤਾ, ਆਪਣੀ ਹੋਂਦ ਮਿਟਾ ਦਿੱਤੀ, ਆਪਾ ਭਾਵ ਹੰਕਾਰ ਤਿਆਗ ਦਿੱਤਾ, ਮਨ ਦੀਆਂ ਬਾਸ਼ਨਾਂ ਸਾਰੀਆਂ ਤਿਆਗ ਦਿੱਤੀਆਂ, ਮਨ ਦੇ ਆਰਾਮ ਲਿਆ ਹੈ ਮੋਲ। ਇਹ ਜਿਹੜਾ ਮਨ ਇਹ ਰਮੇ ਹੋਏ ਰਾਮ ਨੂੰ ਗੁਰੂ ਨੂੰ ਸਮਰਪਿਤ ਕਰਕੇ ਇਸ ਮੁੱਲ ਦੁਆਰਾ ਇਹ ਨਾਮ ਲਿਆ ਜਾਂਦਾ। ਰਵਿਦਾਸ ਸਾਹਿਬ ਕੋਲ ਵੀ ਉਹ ਪਠਾਨ ਚਲ ਗਿਆ ਸੀ, ਬੜਾ ਅਮੀਰ ਸੀ ਨਵਾਬ, ਉਹ ਜੁੱਤੀਆਂ ਗੰਢ ਰਹੇ ਸੀ। ਇੱਕ ਕੁੰਡੀ ਹੁੰਦੀ ਸੇਲਾ ਹੁੰਦੀ ਆਰ ਰੰਬੀ, ਜੋ ਉਹਨਾਂ ਦੇ ਔਜ਼ਾਰ ਹੁੰਦੇ ਆ ਸੂਤ ਵਗੈਰਾ, ਇੱਕ ਮੁੰਗਲੀ ਜਿਹੀ ਵੀ ਹੁੰਦੀ ਹੈ, ਅਤੇ ਕੁਝ ਉਹ ਜੋੜੇ ਨੂੰ ਕੱਸਣ ਵਾਲੇ ਉਹ ਗੁੱਲੇ ਜਿਹਾ ਬਣਾਏ ਹੁੰਦੇ। ਕਿਤੇ ਮਾਲੜੀ ਸਾਹਿਬ ਜਾਇਓ ਉੱਥੇ ਉਹ ਬਾਬਾ ਮੱਲ ਦੇ ਹਾਲੇ ਵੀ ਪਏ ਆ, ਗੁਰੂ ਅਰਜਨ ਸਾਹਿਬ ਵੀ ਜੋੜਾ ਤਿਆਰ ਕੀਤਾ ਸੀ ਨਾ, ਇੱਕ ਚਰਨ ਬਣਾਇਆ ਅਤੇ ਦਰਦ ਸ਼ੁਰੂ ਹੋ ਗਈ। ਮਹਾਰਾਜ ਕਹਿੰਦੇ ਮੱਲ ਸਾਡਾ ਜੋੜਾ, ਕਹਿੰਦੇ ਮਹਾਰਾਜ ਇੱਕ ਚਰਨ ਦਾਸੀ ਤਿਆਰ ਕੀਤੀ, ਦਰਦ ਹੋ ਰਹੀ, ਮਹਾਰਾਜ ਨੇ ਉੱਥੋਂ ਬਿਠੀ ਮੱਲ ਤੀ ਰਾਜੀ ਦੁਆ ਚਰਨ ਦਾ ਜੋੜਾ ਬਣਾਇਆ, ਉਹਨੀਆਂ ਸੇਲਾਂ ਵੀ ਪਈਆਂ ਅਤੇ ਉਹ ਗੁੱਲੇ ਜਿਹਾ ਵੀ ਪਏ। ਉਹ ਹਾਲਾਤ ਤਾਂ ਉਹਨਾਂ ਦੀ ਕੀ ਆ, ਪਾਕਿਸਤਾਨ ਚਲੇ ਗਏ ਅਤੇ ਗਮ ਵਰਦੇ ਗਏ। ਹੁਣ ਵੀ ਉੱਥੇ ਦੀਨ ਦਰ ਦੁੱਖ ਪੰਜਨਾ ਘੱਟ ਘੱਟ ਨਾਥ ਅਨਾਥ ਸਰਨ ਤੁਹਾਰੀ ਆਇਓ ਨਾਨਕ ਕਹਿ ਪ੍ਰਭ ਸਾਧ ਕਿਰਪਾ ਹੁੰਦੀ। ਧਨੀਵਾਰ ਬੰਤ ਸੰਗਤਾਂ, ਦੁਖੀ ਲੋਕ ਕਿੱਥੋਂ ਕਿੱਥੋਂ ਆਉਂਦੇ, ਮਹਾਰਾਜ ਦਾ ਵਰ ਚੱਲ ਰਿਹਾ। ਉਹ ਸਾਧ ਸੰਗਤ ਜੀ ਕਹਿੰਦਾ ਜੀ ਕਿਰਪਾ ਕਰੋ ਨਾਮ ਦੇ ਦਿਓ। ਉਹ ਚਮੜਾ ਨਰਮ ਕਰਨ ਵਾਸਤੇ ਕੁੰਡੀ 'ਚ ਪਾਣੀ ਹੁੰਦਾ, ਉਹਨੇ ਦੇਖਿਆ ਵੀ ਕਿੱਥੇ ਗਿਆ, ਹਾਲੇ ਦੇਹ ਦੇ ਆਸ ਤਾਂ ਨਹੀਂ ਫਸਿਆ ਹੋਇਆ, ਹੰਕਾਰ ਹੋਮੇ ਤਾਂ ਨਹੀਂ। ਉਹ ਕੁੰਡੀ 'ਚੋਂ ਬੁੱਕ ਭਰਿਆ, ਲੈ ਵੀ ਕਰ ਬੁੱਕ, ਆ ਅੰਮ੍ਰਿਤ ਜਲ ਛਕਦਾ। ਬੁੱਕ ਵੀ ਤਾਂ ਪਵਾ ਲਿਆ ਅਤੇ ਹੁਣ ਪੀਵੇ ਕਿਵੇਂ, ਮੱਖੀ ਦੇ ਅੱਗੇ ਮੱਖੀ ਆਮ ਕਿਹੜਾ ਨਿਕਲਦਾ। ਤੇ ਭਗਤ ਜੀ ਜਾਣ ਕੇ ਨੇਤਰ ਮੀਟ ਲੈ, ਉਹਨੇ ਬੁੱਕ 'ਚ ਪਾਇਆ ਸੀ ਅਤੇ ਮੂੰਹ ਨੂੰ ਤਾਂ ਲਾ ਲਿਆ ਅਤੇ ਪਾ ਲਿਆ ਛੋਲੇ ਦੀਆਂ ਕਲੀਆਂ ਦੇ ਵਿੱਚ, ਪੇ ਵੀ ਨਹੀਂ ਪਿੰਨੇ ਹੀ ਪੀਤਾ, ਪਿੰਨੇ ਹੀ ਪੀਤਾ, ਚਲੇ ਗਿਆ। ਉਹ ਹੁਣ ਉਹ ਕਿੱਕਰ ਜਿਹਾ ਦੇ ਸਾਕਣਾ ਪੁਰਾਣੇ ਜ਼ਮਾਨੇ ਚਮੜਾ ਰੰਗਦੇ ਰੁੰਗਦੇ ਹੁੰਦੇ ਸੀ, ਉਹ ਰੰਗ ਚੜ੍ਹ ਗਏ। ਉਹ ਸੇਵਾਦਾਰ ਬੱਚੀ ਨੂੰ ਕਹਿਣ ਲੱਗਾ ਪਿਆ ਚੋਲਾ ਸਾਫ਼ ਕਰ ਲਿਆ, ਅਤੇ ਹਾਲੇ ਤਾਂ ਗਿੱਲਾ ਜਿਹਾ ਹੀ ਹੈ, ਲੈ ਜਾਂਗਾ, ਸੁੱਕ ਗਿਆ ਫਿਰ ਲੈਣਾ ਨਹੀਂ। ਚੋਲਾ ਕੀਮਤੀ ਸੀ। ਉਹ ਵਿਚਾਰੀ ਬੜਾ ਯਤਨ ਕੀਤਾ ਕਿੱਥੋਂ ਲੈ, ਗਰੀਬ ਆਦਮੀ ਹਰ ਪਾਸੋਂ ਡਰਦਾ ਹੁੰਦਾ ਕਿ ਕਹਿਣਗੇ ਤੂੰ ਲਾਇਆ ਨਹੀਂ, ਨੌਕਰੀ ਦਾ ਕੰਮ ਹੈ ਰੋਟੀ ਦਾ। ਉਹ ਮੂੰਹ 'ਚ ਪਾ ਕੇ ਉਹਨੂੰ ਚਬੋਲਦੀ ਰਹੀ ਵੀ ਕਿਸ ਤਰ੍ਹਾਂ ਲੈ ਜਾਏ। ਉਹ ਹੁਣ ਕੋਈ ਬਖਸ਼ਿਸ਼ ਵਾਲੀ ਗੱਲ, ਬਸ ਸਰੂਰ ਚੜ੍ਹ ਗਿਆ, ਦਸ਼ਾ ਹੀ ਹੋਰ ਦੀ ਹੋਰ ਅਵਸਥਾ ਅਲੌਕਿਕ, ਖੂੰਦ ਖੁਮਾਰੀ ਚੜ੍ਹ ਗਈ। ਪਠਾਣ ਆਇਆ ਤਾਂ ਸਤਸੰਗੀ, ਕਹਿੰਦਾ ਇਹ ਪੁੱਤਰੀ ਹੈ, ਕਹਿੰਦੇ ਮਹਾਰਾਜ ਉਹ ਮੇਰਾ ਚੋਲਾ ਧੋਣ ਵਾਸਤੇ ਦਿੱਤਾ ਸੀ, ਦਾਗ ਲੈਂਦਾ ਨਾ ਸੀ, ਮੈਂ ਮੂੰਹ ਵਿੱਚ ਪਾ ਕੇ ਚੂਸਿਆ, ਪਤਾ ਨਹੀਂ ਉਹਦੇ ਵਿੱਚ ਕੀ ਬਰਕਤ ਸੀ, ਬਸ ਉਦੋਂ ਹੀ ਅਵਸਥਾ ਐਸੀ ਹੋ ਗਈ। ਫਿਰ ਸਿਮਰਨ ਦੀ ਤਨਖਾਹ ਜਾਰੀ ਹੋ ਗਈ ਪ੍ਰਭਾਵ। ਅੱਛਾ ਮੇਰੀ ਕਿਸਮਤ ਹਾਰ ਦੇ ਗਈ। ਉਦੋਂ ਵਿਚਾਰੀ ਡਰੇ ਪਛਾਤ ਮਾਰੇ ਨਾ ਕੁੱਟੇ ਨਾ, ਸੰਗੀ ਸੀ ਆ ਗਿਆ ਮਹਾਰਾਜ, ਉਹ ਅੰਮ੍ਰਿਤ ਕਿਰਪਾ ਕਰਦੇ ਬਖਸ਼ ਦਿਓ। ਕਹਿੰਦੇ ਆ ਕੁੰਡਾ ਪੀ ਲਾ, ਇਹਦੇ 'ਚ ਤਾਂ ਕੁਛ ਨਹੀਂ, ਗਜ ਕੇ ਬੋਲੋ ਆ ਪੀ ਲਾ ਕੁੰਡਾ। ਉਹ ਤਾਂ ਉਦੋਂ ਹੀ ਸੀ, ਉਦੋਂ ਬਖਸ਼ਿਸ਼ ਸੀ, ਹੁਣ ਤੈਨੂੰ ਆਪ ਪ੍ਰਸ਼ਾਰਥ ਕਰਨਾ ਪਏਗਾ। ਸਮਾਂ ਲੰਘ ਗਿਆ, ਇਸ ਵਾਸਤੇ ਨਾ ਕੁੰਡੀ ਦੇ ਪਾਣੀ ਨਾ ਸੀ, ਨਾ ਕੋਈ ਹੋਰ ਕਹਾਣੀ ਸੀ, ਗੱਲ ਸੀ ਕਿ ਆਪਾ ਭਾਵ ਹਟਾ ਦਿੱਤਾ ਕਿ ਨਹੀਂ। ਹਾਲੇ ਆਪਾ ਭਾਵ ਜਿੰਦਾ ਸੀ, ਮੈਂ ਨਵਾਬ, ਇਹ ਕੁੰਡੀ ਦਾ ਮੈਲਾ ਪਾਣੀ। ਚੰਕੇ ਵਾਧੀ ਹੋ ਗਈ, ਅਤੇ ਜੇ ਸਤਿ ਵਚਨ ਆ ਜਾਂਦਾ ਫਿਰ ਤਾਂ ਜ਼ਹਿਰ ਵੀ ਅੰਮ੍ਰਿਤ ਹੋ ਜਾਂਦੀ ਹੈ। ਭੁਪਿੰਦਰ ਸਿੰਘ ਗਿਆ ਸੀ ਨਾ ਪਟਿਆਲੇ ਆ ਰਾਜਾ, ਸ਼੍ਰੀਮਾਨ ਸੰਦਵਾ ਹਰਨਾਮ ਸਿੰਘ ਪੁੱਛਣ ਵਾਲਿਆਂ ਕੋਲ, ਉਹਨਾਂ ਨੇ ਬੁੱਕਲ ਜੀ ਮਾਰ ਲਈ, ਐਂ ਵੀ ਜਿਵੇਂ ਚੀਤਾ ਕਰ ਰਹੇ ਹੈ। ਉਹ ਬਾਟਾ ਜਿਹਾ ਫੜਾ ਤਾ ਲੈ ਪੀਲਾ, ਹੁਣ ਸਮਝਿਆ ਕਿ ਸੰਤਾਂ ਨੇ ਪਿਸ਼ਾਬ ਕਰਕੇ ਫੜਾਇਆ, ਅਤੇ ਪੀਵੇ ਕਿੱਥੇ, ਨੱਕ ਸਕੋੜੇ। ਕਹਿੰਦੇ ਲੈ ਪੀ ਲੈਂਦਾ ਅਤੇ ਅੱਜ ਚਿੱਠੇ ਤਰ ਗਏ ਸੀ, ਜਾ ਹੁਣ ਚਾਰ ਦਿਨ ਮੂਤ ਵਿੱਚ ਨਹਾ ਲਾ। ਕਹਿੰਦੇ ਪਿਛਲੇ ਜਨਮ ਤੈਂ ਅਤੇ ਮੈਂ ਇਕੱਠਿਆਂ ਤਪੱਸਿਆ ਕੀਤੀ ਸੀ, ਤੂੰ ਸਾਡਾ ਗੁਰੂ ਭਾਈ ਸੀ, ਅਸੀਂ ਗੁਰੂ ਨਾਨਕ ਸਾਹਿਬ ਦੀ ਭਗਤੀ ਮੰਗ ਲਈ, ਤੂੰ ਰਾਜ ਸੱਤਾ ਮੰਗ ਲਈ, ਅਸੀਂ ਉਸ ਲਿਹਾਜ਼ ਨਾਲ ਤੇਰੇ 'ਤੇ ਦਇਆ ਕਰਨੀ ਚਾਹੁੰਦੇ ਸੀ, ਤੂੰ ਸਮਾਂ ਗੁਆ ਲਿਆ। ਅਖੀਰ ਸਮਾਂ ਆ ਗਿਆ, ਭੋਗਾ ਨਾ ਭੁਗਤਾ ਬਹਿਮੇ ਭੁਗਤਾ। ਕਹਿੰਦੇ ਭੋਗ ਨਹੀਂ ਭੋਗੇ, ਭੋਗਾਂ ਨੇ ਭੋਗ ਲਿਆ, ਭੁਗਤਾ ਜਾਨ ਭੋਗ ਮੈਂ ਭੋਗੇ, ਉਲਟਾ ਭੋਗਿਓ ਗਏ ਵੈ ਆਪ। ਭੋਗਾਂ ਨੂੰ ਭੋਗਦਾ ਮੈਂ ਭੋਗਦਾ, ਉਹ ਭੋਗ ਨੂੰ ਭੋਗ ਲੈਂਦੇ ਆ। ਅਧਰੰਗ ਹੋ ਗਿਆ, ਜ਼ੁਬਾਨ ਬੰਦ ਹੋ ਗਈ, ਅਤੇ ਮਹਾਂਪੁਰਖਾਂ ਨੇ ਬਾਬਾ ਆਨੰਦ ਸਿੰਘ ਨੂੰ ਕਿਹਾ ਸੀ ਸਾਡਾ ਗੁਰੂ ਭਾਈ ਰਿਹਾ, ਕੁਝ ਲਿਹਾਜ਼ ਕਰੀ, ਸਾਡਾ ਸਰੀਰ ਤਾਂ ਹੋਏਗਾ ਨਹੀਂ। ਫਿਰ ਰਾਜ ਮਾਤਾ ਨੇ ਬੇਨਤੀ ਕੀਤੀ, ਪਾਠਾਂ ਦੀ ਲੜੀ ਵੀ ਚੱਲੀ, ਗਏ ਜਵਾਨ ਬੰਦ ਸੀ, ਬਿਟਰ ਬਿਟਰ ਦੇਖ ਰਿਹਾ ਸੀ। ਸੰਤ ਕਹਿਣ ਲੱਗੇ ਅਸੀਂ ਤੇਰੇ ਮੱਥੇ ਨਹੀਂ ਸੀ ਲੱਗਣਾ ਚਾਹੁੰਦੇ, ਸਾਨੂੰ ਸਾਡੇ ਮੁਰਸ਼ਦ ਦਾ ਹੁਕਮ ਸੀ, ਤੈਂ ਆਪਣੇ ਪੁੰਨ ਸਾਰੇ ਕੋਲੇ ਬਣਾ ਲਏ, ਹੁਣ ਇੰਨਾ ਹੀ ਆ ਕਿ ਜਾ ਤੈਨੂੰ ਇੱਕ ਜਨਮ ਮਨੁੱਖ ਦਾ ਹੋਰ ਦੇ ਦਿੰਦੇ ਹਾਂ। ਜਜ ਕੇਵਲ
ਸਤਨਾਮ ਸ੍ਰੀ ਵਾਹਿ।
ਕਿਉਂਕਿ ਤੀਰਕ ਮਨ ਸੁਖਨ ਜਵਾਨ, ਕਮਾਣ ਚੋਂ ਨਿਕਲਿਆ ਤੀਰ ਮੁੜ ਕੇ ਵਾਪਸ ਨਹੀਂ ਲੌਟਦਾ, ਮਹਾਂਪੁਰਖਾਂ ਦੀ ਰਚਨਾ ਦਾ ਨਿਕਲਿਆ ਬਚਨ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਸਮਾਂ ਹੈ ਕਬੀਰ ਸਾਹਿਬ ਕਹਿੰਦੇ ਹੇ ਰਾਜਨ, ਮਨ ਦੇ ਰਾਮ ਲਈਆ ਹੈ ਮੂਲ, ਸੋਹਣਿਆ ਸਾਲਿਆ ਉਹਨਾਂ ਨਾਮ ਮਿਲਣ ਵਾਲੀ ਚੀਜ਼ ਨਹੀਂ। ਇਹ ਤਾਂ ਪੁਦਾਰੀ ਲੋਕਾਂ ਦਾ ਹੁੰਦਾ ਨਾ, ਚੜਾਵਾ ਚੜਾਇਆ, ਅਰਦਾਸ ਕਰਤੀ, ਉਹ ਮਿਲ ਗਿਆ ਮਿਲ ਗਿਆ। ਪਰ ਸੰਤ ਲੋਕ ਦਾ ਬੇਪਰਵਾਹ ਹੁੰਦੇ, ਇਹ ਤਾਂ ਮਨ ਦੇ ਕੇ ਫਿਰ ਨਿਰਮੋਲਕ ਨਾਮ ਰੂਪੀ ਵਸਤੂ ਮਿਲਦੀ ਹੈ।
ਹਮ ਮੋਹੇ ਰਾਮ ਆਪਣਾ ਕਰ ਜਾਣਿਆ।
ਹੁਣ ਅਸੀਂ ਉਸ ਅਵਸਥਾ ਵਿੱਚ ਚਲੇ ਗਏ ਹਾਂ, ਅਬ ਤੋਂ ਜਾਏ ਜਿਹੜਾ ਸੰਘਾਸਨ ਮਿਲ ਹੈ ਸਾਰੰਗ ਪਾਣੀ, ਆਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕਿਆ ਪਛਾਣ। ਕਹਿੰਦੇ ਅੱਗੇ ਤਾਂ ਮੈਂ ਰਾਮ ਰਾਮ ਕਰਦਾ ਫਿਰਦਾ ਹੁੰਦਾ ਸੀ, ਹੁਣ ਤਾਂ ਗੱਲ ਹੀ ਹੋਰ ਹੋ ਗਈ। ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਕਹਿੰਦੇ ਹੁਣ ਤਾਂ ਮੇਰੇ ਪਿੱਛੇ ਉਹ ਫਿਰ ਰਿਹਾ ਕਬੀਰ ਕਬੀਰ ਕਰਦਾ। ਜਿਹੜਾ ਮਾਂ ਪਿਓ ਦਾ ਪੁੱਤ ਪਿਆਰਾ ਹੋਵੇ ਨਾ, ਮਾਂ ਪਿਓ ਦਾ ਨਾਂ ਜਪਣ ਲੱਗ ਜਾਂਦੇ, ਹਰ ਵੇਲੇ ਢੋਲੇ ਗਾਉਂਦੇ ਆ, ਇਹ ਮੇਰਾ ਸਰਵਣ ਹੈ, ਇਹ ਮੇਰਾ ਰਾਮ ਚੰਦ ਹੈ, ਮੇਰਾ ਕ੍ਰਿਸ਼ਨ ਹੈ। ਉਹ ਪਰਮਾਤਮਾ ਵੀ ਫਿਰ ਉਹਨਾਂ ਦਾ ਹੀ ਨਾਮ ਜਪਦਾ। ਧੰਨ ਕਬੀਰ ਸਾਹਿਬ ਕਹਿੰਦੇ ਹੁਣ ਇਤਨਾ ਮੇਰੇ ਨਾਲ ਪਿਆਰ ਕਰਨ ਲੱਗ ਪਿਆ। ਰਵਿਦਾਸ ਜੀ ਨੇ ਤੇ ਇੱਥੇ ਦੇ ਗਿਆ, ਜਬ ਹਮ ਫਾਸ ਤੇ ਬੋ ਫਾਸ, ਅੱਗੇ ਅਸੀਂ ਮੋਹ ਦੀ ਪਾਰਿਸ਼ ਪਰਸੇ ਸੀ, ਉਹ ਕਹਿੰਦੇ ਟੁੱਟ ਗਈ, ਉਹ ਰਾਮਾਨੰਦ ਨੇ ਜੰਜੀਰ ਤੋੜ ਦਿੱਤੀ। ਹੁਣ ਅਸੀਂ ਪ੍ਰੇਮ ਬੰਧਨ ਤੋਂ ਵੱਧ, ਅਸੀਂ ਪ੍ਰੇਮ ਦੇ ਬੰਧਨ 'ਚ ਤੈਨੂੰ ਬੰਨ ਲਿਆ, ਅਸੀਂ ਤਾਂ ਤੇਰਾ ਨਾਮ ਜਪ ਕੇ ਛੁਟਕਾਰਾ ਪਾ ਲਿਆ, ਤੁਸੀਂ ਆਪਣੇ ਛੁੱਟਣ ਦਾ ਯਤਨ ਕਰੋ। ਕਹਿੰਦੇ ਫਿਰ ਭਗਤ ਜੀ ਮੈਂ ਤੁਹਾਡਾ ਹੀ ਨਾਮ ਲਵਾਂਗਾ। ਸੋ ਇਸ ਵਾਸਤੇ ਅਭੇਦ ਅਵਸਥਾ ਹੋ ਜਾਂਦੀ ਹੈ, ਉੱਥੇ ਕੋਈ ਫਰਕ ਵਾਲੀ ਗੱਲ ਹੀ ਨਹੀਂ ਰਹਿੰਦੀ, ਕੋਈ ਅੰਤਰ ਰਹਿ ਹੀ ਨਹੀਂ ਜਾਂਦਾ। ਹੁਣ ਇਸ ਕਰਕੇ ਕਹਿੰਦੇ ਉਹਨੂੰ ਅਸੀਂ ਆਪਣਾ ਕਰਕੇ ਜਾਣ ਲਿਆ ਹੈ।
ਸਹਿਜ ਸੁਭਾਏ ਮੇਰਾ ਮਨ ਮੰਨਿਆ,
ਸਹਿਜ ਸੁਭਾਏ ਉਤੇ ਸਤ, ਕਿਉਂਕਿ ਡਾਂਗ ਨਾ ਜੀਓ ਕਹੀਏ ਉਹ ਪਾਣੀ ਪੀਂਦਾ, ਅਤੇ ਜਦੋਂ ਪਿਆਸ ਲੱਗੀ ਹੁੰਦੀ ਹੈ ਫਿਰ ਤਾਂ ਆਪਣੇ ਆਪ ਦੌੜਦਾ। ਜਿੰਨਾ ਮਰਜ਼ੀ ਕਹਿ ਲਓ, ਅੰਮ੍ਰਿਤ ਛਕ ਲਓ, ਪਾਣੀ ਪੜ ਲਓ, ਨਾਮ ਜਪ ਲਓ, ਮੰਨਦਾ ਹੋ, ਪਰ ਜਦੋਂ ਅੰਦਰੋਂ ਪਿਆਸ ਜਾਗ ਪੈ ਫਿਰ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ, ਫਿਰ ਤਾਂ ਦੌੜਦੇ ਹੈ, ਪਿਆਸ ਲੱਗੀ ਹੋਏ ਫਿਰ ਤਾਂ ਭੱਜਦੇ ਨੇ ਜਿੱਥੋਂ ਵੀ ਪਾਣੀ ਮਿਲ ਜਾਏ। ਇਸੇ ਤਰ੍ਹਾਂ ਹੀ ਹੁਣ ਜਿਵੇਂ ਆ ਕਈਆਂ ਨੂੰ ਨਸ਼ਿਆਂ ਬੇਸ਼ਿਆਂ ਦੀ ਪਿਆਸ ਦੌੜੇ ਫਿਰਦੇ ਨੇ, ਹੈ ਬੁਰਾਈ ਹੈ, ਭੱਜਿਆ ਫਿਰਦੇ, ਪੈਸੇ ਵੀ ਦਿੰਦੇ, ਅਤੇ ਗੁਰੂ ਦੇ ਘਰੋਂ ਕੋਈ ਬਸ ਕੋਈ ਮੁਫਤ ਵੀ ਮਿਲੇ ਉਹ ਨਹੀਂ ਲੈਂਦੇ, ਉੱਧਰ ਦੀ ਪਿਆਸ ਹੈ ਨਹੀਂ। ਜੇ ਨਾਮ ਦੀ ਪਿਆਸ ਲੱਗ ਜਾਏ, ਸੇਵਾ ਦੀ, ਸਤਸੰਗਤ ਦੀ, ਕਥਾ ਕੀਰਤਨ ਦੀ, ਅੰਮ੍ਰਿਤ ਛਕਣ ਦੀ, ਫਿਰ ਤਾਂ ਭੱਜ ਭੱਜ ਆਉਣ। ਪਰ ਅੱਜ ਦੁਨੀਆ ਨੂੰ ਪਿਆਸ ਹੋਰ ਪਾਸੇ ਲੱਗੀ ਹੋਈ ਹੈ, ਬੁਰਾਈ ਵੱਲ ਕਿਵੇਂ ਦੌੜ ਰਹੇ ਹੈ, ਬੁਰਾਈ ਨੂੰ ਕਿਵੇਂ ਚੀਂਡ ਲਾ ਲਾ ਪੀ ਰਹੇ ਹੈ, ਕਿਸ ਤਰ੍ਹਾਂ ਮਸ਼ਕੂਲੇ ਕਰਦੇ ਹੈ, ਪੁਕਾਰੇ ਮਾਰਦੇ ਫਿਰਦੇ ਹੈ। ਸੂਰ ਵੀ ਹੁਣ ਗੰਦਾ ਪਾਣੀ ਪੀ ਕੇ ਬਹੁਤ ਪੁਕਾਰੇ ਮਾਰਦਾ, ਛੱਪੜ ਦਾ ਗੰਦਾ ਪਾਣੀ ਪੀ ਕੇ ਨਾ ਬਹੁਤ ਮਾਰਦਾ ਪੁਕਾਰੇ, ਉਹ ਆਪਣੀ ਮੂਰਖਤਾ ਦਾ ਪ੍ਰਗਟਾਓ ਕਰ ਰਿਹਾ। ਇਸੇ ਤਰ੍ਹਾਂ ਜਿਹੜੇ ਮੂਰਖ ਲੋਕ ਇਹ ਬੁਰਾਈ ਕਰਕੇ ਮਟਾਕੇ ਮਾਰਦੇ, ਆਪਣੀ ਮੂਰਖਤਾ ਦਾ ਇਜ਼ਹਾਰ ਕਰ ਰਹੇ ਆ, ਬਹੁਤ ਵੱਡੀ ਭੁੱਲ ਵਿੱਚ ਹੈ। ਸੋ ਇਸ ਵਾਸਤੇ ਸਹਿਜ ਸੁਭਾਏ ਸੋਤੇ ਸਿੱਧ, ਹੁਣ ਸਾਡਾ ਮਨ ਨਾਮ ਜਪਣ ਵਾਸਤੇ ਮਨ ਗਿਆ ਕਿਉਂਕਿ ਇਹਦਾ ਰਸ ਆ ਗਿਆ। ਕਈਆਂ ਨੂੰ ਕਰਾਸ ਪੈ ਜਾਂਦਾ, ਉਹ ਨਹੀਂ ਛੱਡਦੇ ਚੋਰੀ ਜਾਰੀ ਬਦਮਾਸ਼ੀ ਦਾ, ਵਿਵਚਾਰ ਦਾ, ਜੂਏ ਦਾ, ਨਸ਼ਿਆਂ ਪੱਤਿਆਂ ਦਾ, ਕੁਰਾਸਿਆ। ਕਹਿੰਦੇ ਛੱਡਣਾ ਚਾਹੁੰਦੇ, ਛੱਡੇ ਨਹੀਂ ਜਾਂਦੇ। ਅਤੇ ਜਿਹਨਾਂ ਨੂੰ ਇਹ ਨਾਮ ਦਾ ਰਸ ਪੈ ਗਿਆ, ਸਤਸੰਗਤ ਦਾ, ਗੁਰੂ ਘਰ ਦਾ, ਉਹ ਛੱਡਦੇ ਫਿਰ। ਉਦੋਂ ਭਾਈ ਫਕੀਰ ਮੰਗ ਫਿਰ ਕਿੱਥੇ, ਮਲਸੀਆਂ ਪਿੰਡ, ਮੀਂਹ ਜਾਏ ਨੇਰੀ ਜਾਏ ਚੱਕੜ ਚੁੱਲ੍ਹੇ, ਉਹ ਤਾਂ ਫਿਰ ਇਸ਼ਨਾਨ ਦੀ ਸੇਵਾ 'ਚ ਦਾਤਣ ਲੈ ਕੇ ਹਾਜ਼ਰ ਹੋਏ ਜਾਂਦੇ ਆ। ਆ ਉਹਨਾਂ ਦੀ ਨਿਸ਼ਾਨੀ ਦਾਤਣ, ਬੇਰ ਸਾਹਿਬ ਜਿਹਦੇ ਨਾਂ 'ਤੇ ਗੁਰਦੁਆਰੇ ਦਾ ਨਾਮ ਵੀ ਸ਼੍ਰੀ ਬੇਰ ਸਾਹਿਬ ਆ, ਇਹ ਪ੍ਰਗਟ ਕਰ ਰਹੀ ਹੈ ਨਾ ਕਿ ਕਿਸ ਤਰ੍ਹਾਂ ਰੋਜ਼ ਆਉਂਦਾ ਉਸ, ਮੀਂਹ ਜਾਏ ਨੇਰੀ ਜਾਏ ਚੱਕੜ ਚੁੱਲ੍ਹੇ, ਦੁੱਖ ਆਵੇ ਸੁੱਖ ਆਵੇ, ਸਰੀਰ 'ਤੇ ਆਉਂਦੀਆਂ ਰਹਿੰਦੀਆਂ ਕੋਈ ਨਾ ਕੋਈ। ਪਰ ਜਿਹੜੇ ਗੁਰਮੁਖ ਪਿਆਰੇ ਆ ਉਹ ਦਇਆ ਦੇ ਆਸ ਤੋਂ ਉੱਪਰ ਉੱਠ ਜਾਂਦੇ ਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਖਡੂਰ ਸਾਹਿਬ ਤੋਂ ਗੋਇੰਦਵਾਲ, ਇਹ 12 ਸਾਲ ਦਾ ਰੋਜ਼ ਦਾ 12 ਮੀਲ ਦਾ ਸਫ਼ਰ ਆ। 12 ਸਾਲ 12 ਮੀਲ ਦਾ ਇਹ ਸਫ਼ਰ, ਸਵਾ ਮੰਡੀ ਗਾਗਰ ਪਾਣੀ ਦੀ ਢੋਣ ਦਾ, ਸਾਰਾ ਦਿਨ ਲੰਗਰ ਹਜ਼ੂਰੀ ਸੇਵਾ ਦਾ, ਇੱਕੋ ਹੀ ਰਸਤੇ 'ਚ ਦਮਦਮਾ ਸਥਾਨ ਹੈ, ਕਰੀਰ ਦਾ ਦਰਖਤ ਅੱਜ ਵੀ ਮੌਜੂਦ ਹੈ, ਇੱਕ ਨਿਸ਼ਾਨੀ ਉਸ ਵੇਲੇ ਦੀ। ਸੋ ਇਸ ਵਾਸਤੇ ਹਰ ਦਿਨ ਨੀਂਦ ਭੁੱਖ ਕੌ ਕੈਸੀ, ਜਿੱਥੇ ਨੀਂਦ ਨੂੰ ਭੁੱਖ ਹੈ ਨਾ ਉੱਥੇ ਊਂ ਗਈ ਹੈ ਨਾ ਨੀਂਦ ਦਾ ਸਵਾਲ ਹੈ, ਉਹ ਤਾਂ ਫਿਰ ਮਰ ਜੀਵੜੇ ਬਣ ਕੇ ਚੱਲਦੇ ਹੈ, ਜਿਉਂਦੇ ਆਪਣੀ ਹੋਂਦ ਨੂੰ ਮਿਟਾ ਕੇ ਚੱਲਦੇ। ਬਾਕੀ ਸੰਸਾਰ ਹੋਂਦ ਬਣਾਉਣ ਵਾਸਤੇ ਚੱਲ ਰਿਹਾ, ਇਹ ਦੇਖੇ ਵੀ ਇਹ ਵੀ ਕੁਝ ਹੈ, ਜਿਹੜਾ ਸੇਵਕ ਆ ਨਾ ਉਹ ਹੋਂਦ ਮਿਟਾਉਣ ਲਈ ਚੱਲਦਾ, ਦੁਨੀਆ ਹੋਂਦ ਬਣਾਉਣ ਵਾਸਤੇ ਦੌੜੀ ਫਿਰਦੀ ਵੀ ਮੇਰਾ ਵੀ ਨਾਂ ਆ ਜਾਏ ਅਖਬਾਰ 'ਚ, ਆ ਜਾਏ ਇਸ਼ਤਿਹਾਰ 'ਚ, ਆ ਜਾਏ ਟੈਲੀਵਿਜ਼ਨ 'ਚ, ਆ ਜਾਏ ਨੈੱਟ 'ਤੇ, ਆ ਜਾਏ ਥੋੜ੍ਹਾ ਜਿਹਾ ਕਰਕੇ ਦਿਖਾਵਾ ਕਰਦਾ ਕਿ ਇਹ ਵੀ ਕੁਝ ਹੈ, ਪਿਛੜ ਨਾ ਜਾਵਾਂ, ਗਾਂਹ ਹੋ ਕੇ ਦੌੜਦੇ ਹੈ। ਇਸ ਵਾਸਤੇ ਜਿਹੜਾ ਸੇਵਕ ਉਹਦੀ ਅਵਸਥਾ ਵੱਖਰੀ ਹੈ। ਇਸ ਵਾਸਤੇ ਸਹਿਜ ਸੁਭਾਏ ਸੁਤੇ ਸਿੱਧ, ਸਾਡਾ ਜਿਹੜਾ ਮਨ ਸੀ ਅੰਦਰ ਪ੍ਰੇਮ ਦੀ ਲਗਨ ਲਾ ਤੀ, ਜਾਗ 'ਤੇ ਲਾਉਣੀ ਪੈਂਦੀ ਨੂੰ। ਹੁਣ ਦੁੱਧ ਨੂੰ ਜਾਗ ਨਹੀਂ ਲੱਗੇਗੀ ਤਾਂ ਦਹੀਂ ਕਿਵੇਂ ਬਣੇਗਾ, ਤਾਂ ਬਣ ਜਾਏਗਾ, ਜਾਗ ਲਾਉਣੀ ਪੈਂਦੀ। ਇਹ ਨਾਮ ਜਪਣ ਦੀ ਵੀ ਜਾਗ ਲਾਉਣੀ ਪੈਂਦੀ ਹੈ, ਸਿੱਖੀ ਦੀ ਅੰਮ੍ਰਿਤ ਦੀ ਆਇਆ ਕਥਾ ਵਾਰਤਾ ਸੁਣਦੇ ਨਾ, ਇਹ ਜਾਗ ਲਾਉਣ ਦਾ ਢੰਗ ਹੈ। ਪ੍ਰੇਰਨਾ ਮਿਲਦੀ, ਉਤਸ਼ਾਹ ਪੈਦਾ ਹੁੰਦਾ, ਉਹਨਾਂ ਗੁਰਮੁਖਾਂ ਦੇ ਪ੍ਰਸੰਗ ਪੜ੍ਹ ਸੁਣ ਕੇ ਵਿਚਾਰ ਕੇ ਵੀ ਉਹ ਕਿਸ ਤਰ੍ਹਾਂ ਇੱਧਰ ਗਏ, ਕਿਵੇਂ ਮੰਜ਼ਲਾਂ ਤੈਅ ਕੀਤੀਆਂ। ਸੋ ਇਸ ਵਾਸਤੇ ਕੋਈ ਗੱਲਾਂ ਦਾ ਗਿਆਨ ਨਹੀਂ, ਇਹ ਤਾਂ ਕਮਾਈ ਦਾ ਮਾਰਗ ਹੈ। ਸਹਿਜ ਸੁਭਾਏ ਸੁਤੇ ਸਿੱਧ, ਹੁਣ ਸਾਡਾ ਮਨ ਨਾਮ ਜਪਣ ਵਾਸਤੇ ਮਨ ਗਿਆ ਹੈ। ਵਿਸਰਾਮ ਦੇ ਕੇ ਭਗਤ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ। ਬ੍ਰਹਮਾ ਜੀ ਨੇ 4 ਵੇਦਾਂ ਦਾ ਉਚਾਰਨ ਕੀਤਾ, 4 ਵੇਦ ਤੁਸੀਂ ਸੁਣੇ ਤਾਂ ਬਹੁਤਿਆਂ ਨੇ, ਹਾਲੇ ਦੇਖੇ ਕਿਸੇ ਨੇ ਵੀ ਨਹੀਂ ਹੋਣੇ। ਉਹਨਾਂ ਜੀ ਤਾਂ ਪੜ੍ਹੇ ਵਿਚਾਰੇ ਆ, ਕੋਲ ਰੱਖੇ ਵੀ ਹੋਏ ਆ, ਚਾਰ ਵੇਦ ਮੌਜੂਦ ਆ। ਇਸ ਵਾਸਤੇ ਬ੍ਰਹਮਾ ਜੀ ਨੇ ਚਾਰੇ ਵੇਦਾਂ ਦਾ ਕਥਨ ਕੀਤਾ, ਪਰ ਕਹਿੰਦੇ ਕਥਨ ਕਰਨੇ ਨਾਲ ਉਹਦਾ ਅੰਤ ਨਹੀਂ ਆਉਂਦਾ, ਜਿੰਨਾ ਚਿਰ ਉਹਨਾਂ ਬਚਨਾਂ 'ਤੇ ਅਮਲ ਨਾ ਕੀਤਾ ਜਾਏ। ਸਾਰਾ ਸੰਸਾਰ ਬਹੁਤ ਕਥਨ ਕਰ ਕਰ ਸੁਣਾ ਰਿਹਾ, ਹਰ ਇੱਕ ਬੰਦਾ ਇਸ ਵੇਲੇ ਤਾਂ ਗਿਆਨੀ ਹੈ, ਕੋਈ ਅਗਿਆਨੀ ਹੈ ਹੀ ਨਹੀਂ। ਜਿਹਨੂੰ ਪੁੱਛੋ ਉਹ ਸਾਰੇ ਗਿਆਨੀ, ਇੱਕ ਦੂਏ ਨੂੰ ਇੱਕ ਦੂਆ ਉਪਦੇਸ਼ ਦੇ ਰਿਹਾ, ਸਿੱਖਿਆ ਦੇ ਰਿਹਾ। ਨੈੱਟਾਂ 'ਤੇ ਬਹੁਤ ਕੁਝ ਹੈ, ਬੜੀਆਂ ਗੱਲਾਂ ਬਾਤਾਂ ਲੋਕਾਂ ਨੇ ਸਿੱਖ ਸਿਖਾ ਲਈਆਂ, ਪਰ ਗੱਲਾਂ ਦੇ ਗਿਆਨੀ ਹੈ, ਆਤਮਾ ਦੇ ਗਿਆਨੀ ਨੇ, ਪਰਮਾਤਮਾ ਦੇ ਮਿਲਾਪ ਦੇ ਗਿਆਨੀ ਨੇ। ਗੱਲਾਂ ਦਾ ਗਿਆਨ ਬਹੁਤ ਗੋ ਰਹੇ ਹੈ, ਕਿਉਂਕਿ ਹੁਣ ਹਰ ਬੰਦਾ ਪੜ੍ਹ ਲਿਖ ਗਿਆ, ਗੱਲਾਂ ਬਾਤਾਂ ਕਰਨੀਆਂ ਬਹੁਤ ਸਿੱਖ ਗਿਆ। ਇਹ ਗੱਲਾਂ ਬਾਤਾਂ ਵਾਲਾ ਗਿਆਨ ਨਹੀਂ, ਇਹਦਾ ਬਾਹਰ ਮੁਖੀ ਗੱਲਾਂ ਜਿਨ੍ਹਾਂ ਦੀ ਬਿਰਤੀ ਅੰਤਰਮੁਖ ਨਹੀਂ ਹੁੰਦੀ। ਦੇਹ ਦੇ ਆਸ ਇੰਦਰੀਆਂ ਵਿਕਾਰਾਂ ਤੋਂ ਉੱਪਰ ਉੱਠ ਕੇ ਆਤਮਾ ਨਾਲ ਇਹਦੀ ਅਟੈਚਮੈਂਟ ਨਹੀਂ ਹੁੰਦੀ, ਉਨੀ ਦੇਰ ਇਹ ਗਿਆਨ ਕਾਹਨੂੰ ਮਿਲਣ ਵਾਲਾ। ਤਾਂ ਗੱਲਾਂ ਨੇ ਬੜੇ ਸ਼ੇਰ ਹੈ, ਬਬਰ ਸ਼ੇਰ ਬਣੇ ਅਖਬਾਰਾਂ ਦੇ। ਉਹ ਲੋਕ ਜਿਹੜੇ ਕਮਾਈ ਦੇ ਸੀ, ਫਿਰ ਪੜ੍ਹੋ ਪਾਏ। ਬ੍ਰਹਮਾ ਜੀ ਨੇ ਉਹਦੀ ਸਿਫਤ ਨੂੰ ਬਹੁਤ ਕਥਨ ਕੀਤਾ, 1 ਲੱਖ ਮੰਤਰ ਉਚਾਰਿਆ ਵੇਦਾਂ ਦਾ, ਪਰ ਉਹਦੀ ਸਿਫਤ ਤੇ ਬਹੁਤ ਕੀਤੀ। ਤੇ ਜਿਸ ਤਰ੍ਹਾਂ ਸਮੁੰਦਰ ਦਾ ਅੰਤ ਲੈਣਾ ਮਹਾਂਪੁਰਖਾਂ ਦੇ ਅਨੁਭਵ ਦਾ, ਪਰਲੋ ਦੇ ਜਲ ਦਾ, ਪਰਮੇਸ਼ੁਰ ਪਰਮੇਸ਼ੁਰ ਦੀ ਮਾਇਆ ਦਾ, ਚਾਰ ਚੀਜ਼ਾਂ ਦਾ ਅੰਤ ਨਹੀਂ ਆਉਂਦਾ। ਬੜਾ ਕਥਨ ਕੀਤਾ ਲੇਕਿਨ ਉਹਦਾ ਅੰਤ ਨਹੀਂ ਆਇਆ ਹੈ। ਨੇਤੀ ਨੇਤੀ ਵੇਦਾ ਕਾਂਤ ਨਾ ਇਤੀ ਨਾ ਇਤੀ, ਉਹਦਾ ਅੰਤ ਨਹੀਂ, ਅੰਤ ਨਹੀਂ, ਅੰਤ ਨਹੀਂ, ਐਸਾ ਹੀ ਕਹਿਣਾ ਪਿਆ, ਉਹਦਾ ਅੰਤ ਨਹੀਂ ਆਉਂਦਾ ਹੈ।
ਰਾਮ ਭਗਤ ਬੈਠੇ ਘਰ ਆਇਆ,
ਜਿਹੜੇ ਰਮੇ ਹੋਏ ਰਾਮ ਦੇ ਭਗਤ ਬਣ ਗਏ, ਜਿਸ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਉਪਾਅ ਯਤਨ ਕੀਤੇ, ਜਦੋਂ ਬਾਹਰ ਮੁੱਖਤਾ ਛੱਡ ਕੇ ਬਿਰਤੀ ਅੰਤਰਮੁੱਖ ਹੋ ਗਈ, ਜਿਹਨੂੰ ਬਾਹਰ ਢੂੰਡਦੇ ਸੀ ਫਿਰ ਅੰਦਰੋਂ ਹੀ ਮਿਲ ਗਿਆ। ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਉਹ ਫਿਰ ਹਿਰਦੇ ਰੂਪੀ ਘਰ ਵਿੱਚੋਂ ਹੀ ਉਹਦੀ ਪ੍ਰਾਪਤੀ ਹੋ ਗਈ। ਭਾਵ ਜਿਹੜੇ ਰਾਮ ਦੇ ਘਰ ਸਾਧ ਸੰਗਤ ਰੂਪੀ ਘਰ 'ਚ ਬੈਠੇ, ਅਥਵਾ ਔਰ ਫਿਰ ਉਹਨਾਂ ਨੇ ਸਾਰੀਆਂ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਸ਼ਬਦ ਦੀ ਬਰਕਤ ਨਾਲ ਜਦੋਂ ਸਾਰੀਆਂ ਬਿਰਤੀਆਂ ਨੂੰ ਕੰਟਰੋਲ ਕਰ ਲਿਆ, ਇਹ ਹਿਰਦੇ ਰੂਪੀ ਗੁਹਾ ਮਿਸ਼ਨਾਂ 'ਚ ਵੀ ਲਿਖਿਆ, ਭਿਦ ਦੇ ਹਿਰਦੇ ਗ੍ਰੰਥੀ ਸ਼ਦੰਤੇ ਸਰਵ ਸੰਸ਼ਕ ਹੀ ਅੰਤੇ ਜਲ ਸਿਆ ਪ੍ਰਮਾਣੇ ਤਸਮਨ ਦ੍ਰਿਸ਼ਟੇ ਪ੍ਰਾਵਰੇ। ਫਿਰ ਉਹ ਹਿਰਦੇ ਰੂਪੀ ਗੁਫਾ ਵਿੱਚੋਂ ਹੀ ਉਸ ਨੂੰ ਦੇਖ ਲਿਆ ਕਿ ਬੁੱਲੇ ਨੇ ਵੀ ਕਿਹਾ ਨਾ, ਮੇਰੀ ਬੁੱਕਲ ਦੇ ਵਿੱਚ ਚੋਰ, ਮੈਂ ਤਾਂ ਬਾਹਰ ਲੱਗਦਾ ਫਿਰਦਾ ਸੀ, ਉਹਦਾ ਬੁੱਕਲ 'ਚੋਂ ਮਿਲ ਗਿਆ, ਚੋਰ ਬਣ ਕੇ ਬੈਠਾ ਸੀ, ਲੁਕਦਾ ਫਿਰਦਾ ਸੀ, ਲੁਕਿਆ ਹੋਇਆ ਸੀ। ਇਸ ਵਾਸਤੇ ਫਿਰ ਕਹਿੰਦੇ ਉਹਨੂੰ ਹਿਰਦੇ ਵਿੱਚੋਂ ਹੀ ਪ੍ਰਾਪਤ ਕਰ ਲੈਣਾ ਕੀਤਾ ਹੈ।
ਕਹੋ ਕਬੀਰ ਚੰਚਲ ਮਤ ਤਿਆਗੀ,
ਇਹ ਕਦੋਂ ਐਸੀ ਦਸ਼ਾ ਬਣੀ ਇਹ ਵੀ ਦੱਸ ਦਿੱਤਾ। ਕਬੀਰ ਸਾਹਿਬ ਕਹਿੰਦੇ ਇਹ ਜਦੋਂ ਚੰਚਲ ਮਤ ਤਿਆਗ ਦਿੱਤੀ, ਜਿਹਨਾਂ ਦੀ ਚੰਚਲ ਬੁੱਧੀ ਨਾ ਇੱਕ ਜਗ੍ਹਾ ਟਿਕਦੇ ਨਹੀਂ, ਵੀ ਸਥਿਰ ਨਹੀਂ ਹੁੰਦੇ ਜਿਵੇਂ ਬਾਂਦਰ ਆ, ਇਹ ਮਨ ਦੀ ਹਾਲਤ ਇਉਂ ਦੱਸੀ ਹੈ ਜਿਵੇਂ ਭੂਤਾਂ ਦੀ ਅੱਗ ਹੈ, ਇੱਕ ਜਗ੍ਹਾ ਟਿਕਦੀ ਨਹੀਂ। ਪਿੱਪਲ ਦਾ ਪੱਤਾ ਹਵਾ ਤੋਂ ਬਿਨਾਂ ਬਿਜਲੀ ਜਾਊ, ਦੀਵੇ ਦੀ ਲਾਠ ਉਹ ਵੀ ਟਿਕਦੀ ਨਹੀਂ, ਕੱਛੂ ਦੀ ਸਿਰੀ, ਸੱਪ ਦਾ ਡੰਕ, ਬਾਂਦਰ ਇਹ ਟਿਕਦੇ ਨਹੀਂ। ਇਸ ਤਰ੍ਹਾਂ ਮਨ ਜਿਹੜਾ ਜਿਹੜੀ ਮੰਦਰ ਦੀ ਝੰਡੀ ਜਿਹੀ ਆ ਉਹ ਵੀ ਹਿਲਦੀ ਰਹਿੰਦੀ ਹੈ, ਪਤਾਕਾ ਝੰਡੀ। ਇਸ ਤਰ੍ਹਾਂ ਮਨ ਨੂੰ ਵੀ ਦੱਸਿਆ ਹੈ ਕਿ ਮਨ ਜਿਹੜਾ ਇਹ ਵੀ ਹਰ ਵੇਲੇ, ਕ੍ਰਿਸ਼ਨ ਗੀਤਾ 'ਚ ਵੀ ਲਿਖਿਆ ਨਾ, ਚੰਚਲੋ ਹੀ ਮਨਾ ਕ੍ਰਿਸ਼ਨ, ਕਹਿੰਦੇ ਮਹਾਰਾਜ ਮਨ ਬੜਾ ਚੰਚਲ ਹੈ, ਇੰਦਰੀਆਂ ਰੂਪੀ ਘੋੜੇ ਆ ਉਹਨਾਂ ਦੀ ਸਵਾਰੀ ਕਰਕੇ ਕਿਵੇਂ ਦਲਤੇ ਮਾਰ ਰਿਹਾ। ਸੋ ਇਸ ਵਾਸਤੇ ਕਹਿੰਦੇ ਜਦੋਂ ਚੰਚਲ ਮਤ ਤਿਆਗ ਦਿੱਤੀ ਹੈ,
ਕੇਵਲ ਰਾਮ ਭਗਤ ਨਿਜ ਭਾਗੀ,
ਸਭ ਚੰਚਲਤਾ ਖਤਮ ਹੋ ਗਈ। ਕਦੋਂ ਚੰਚਲਤਾ ਭਾਗੀ ਦੂਰ ਹੋਈ? ਕੇਵਲ ਇੱਕੋ ਇੱਕ ਸ਼ੁੱਧ ਨਿਰੰਕਾਰ ਪਰਮੇਸ਼ਰ ਦੀ ਭਗਤੀ ਜਦੋਂ ਗ੍ਰਹਿਣ ਕਰ ਲਏ, ਸ਼ਰਧਾ ਵਿਸ਼ਵਾਸ ਦ੍ਰਿੜ ਹੋ ਗਿਆ, ਅਤੇ ਫਿਰ ਸਿਮਰਨ ਕੀਤਾ ਚੰਚਲ ਮਤ ਭਾਗ ਦੇ, ਚੰਚਲ ਮਤ ਹਨ ਟਕਾਏ ਨਹੀਂ, ਅੱਜ ਉਹਦੇ ਪੀਰ ਬਣਾ ਲਿਆ, ਕੱਲ੍ਹ ਉਹਨੂੰ ਗੁਰੂ ਬਣਾ ਲਿਆ, ਮਨ ਚੰਚਲ ਆ ਕਿ ਸ਼ਾਇਦ ਉੱਥੇ ਗਿਆ ਜ਼ਿਆਦਾ ਕੁਝ ਮਿਲ ਜਾਏਗਾ, ਇੱਥੇ ਨਹੀਂ ਮਿਲਿਆ, ਉਹ ਫਿਰ ਇਸ ਤਰ੍ਹਾਂ ਕਚਮਰੜ ਜਿਹਾ ਹੋ ਜਾਂਦੇ ਆ, ਕਿਸੇ ਪਾਸੇ ਜੋਗੇ ਵੀ ਨਹੀਂ ਰਹਿੰਦੇ, ਅਤੇ ਉੱਧਰੋਂ ਕੁਝ ਨਹੀਂ ਲਾ, ਫਿਰ ਬੈਕ ਮੁੜਦੇ, ਫਿਰ ਗਾਹਾਂ ਦੂਏ ਪਾਸੇ, ਅਤੇ ਉੱਥੋਂ ਨਹੀਂ ਮਿਲਦਾ, ਫਿਰ ਦੂਏ ਪਾਸੇ, ਉਹ ਬਸ ਐਂ ਘੁੰਮਣ ਘੁੰਮਾਉਣ 'ਚ ਵਾਟਾਂ 'ਚ ਹੀ ਪੈ ਰਹਿੰਦੇ। ਪਰ ਜਿਹਨਾਂ ਦਾ ਮਨ ਗੁਰੂ 'ਤੇ ਮੰਨ ਗਿਆ, ਸਿੱਧ ਵਿਸ਼ਵਾਸ ਭਰੋਸਾ ਧਾਰ ਲਿਆ, ਕਹੋ ਕਬੀਰ ਚੰਚਲ ਮਤ ਤਿਆਗੀ, ਮਨ ਨੂੰ ਚੰਚਲ ਕਰਨ ਵਾਲੀ ਜਿਹੜੀ ਬਿਰਤੀ ਸੀ, ਚੰਚਲ ਕਰਨ ਵਾਲੇ ਪਦਾਰਥ ਸੀ, ਇਹ ਚੰਚਲ ਮਾਇਆ ਦਾ ਮੋਹ ਤਿਆਗ ਦਿੱਤਾ, ਕੇਵਲ ਜਿਹੜੀ ਰਮੇ ਹੋਏ ਰਾਮ ਦੀ ਭਗਤੀ ਸੀ ਇਹ ਕਰਨੇ ਨਾ, ਉਹੀ ਚੰਚਲ ਤਾਲੀ ਬੁੱਧੀ ਸੀ ਭਾਗ ਗਈ, ਦੂਰ ਹੋ ਗਈ, ਨਿਵਿਰਤ ਹੋ ਗਈ, ਹੁਣ ਚੰਚਲਤਾ ਚਲੇ ਗਈ। ਸੋ ਇਸ ਵਾਸਤੇ ਬਹੁਤ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਫਿਰ ਪਟਕ ਪੁਟਕ ਜਾਂਦੇ ਆ। ਹਾਂਜੀ ਫਿਰ ਬੋਲ ਦਿਓ,
ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ।
ਕੇਵਲ ਕਦੋਂ ਚੰਚਲਤਾ ਭਾਗੀ? ਜਦੋਂ ਸ਼ੁੱਧ ਇੱਕੋ ਇੱਕ ਰਾਮ ਦੀ ਭਗਤੀ 'ਚ ਮਨ ਦ੍ਰਿੜ ਹੋ ਗਿਆ। ਇਹ ਸਾਧ ਸੰਗਤ ਭਗਤ ਜੀ ਮਹਾਰਾਜ ਨੇ ਕਿਰਪਾ ਕਰਕੇ